ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੇ ਮਹੱਲਾ ਪੰਜਵਾਂ, ਚੌਪਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਿਆ ਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੇ ਅੰਤਰ ਮੈਲ ਨਾ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੇ। ਕਿਰਿਆ ਚਾਰ ਕਰੇ ਖਟ ਕਰਮਾ, ਇਤ ਰਾਤੇ ਸੰਸਾਰੇ ਅੰਤਰ ਮੈਲ ਨਾ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੇ। ਮੇਰੇ ਠਾਕੁਰ ਰੱਖ ਲੇ ਵੋ ਕਿਰਪਾ ਧਾਰੇ, ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਬਿਉਹਾਰੇ ਰਹਾਉ। ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੇ, ਬਿਨ ਗੁਰ ਮੁਕਤ ਨਾ ਕੋਉ ਪਾਵੈ, ਮਨ ਵੇਖੋ ਕਰ ਵਿਚਾਰੇ। ਅੱਠ ਸੱਠ ਮੱਜਨ ਕਰ ਇਸ ਨਾਨਾ, ਭ੍ਰਮ ਆਏ ਧਰ ਸਾਰੇ, ਅਨਕ ਸੋਚ ਕਰੇ ਦਿਨ ਰਾਤੇ, ਬਿਨ ਸਤਿਗੁਰ ਅੰਧਿਆਰੇ। ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ, ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੀ, ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂੰ ਇੱਕ ਸਿਆਣਾ। ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਪਤਤ ਪਾਵਨ ਭਗਤ ਵਸ਼ਲ ਕਿਰਪਾ ਸਿੰਧ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਖਸ਼ਿਸ਼ ਭਰੀ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁੱਠ ਕਰਕੇ ਪ੍ਰਕਾਸ਼ਮਾਨ ਹੁੰਦਿਆਂ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਦੇਸ਼ ਵਿਦੇਸ਼ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਹਜ਼ੂਰ ਚਰਨ ਪਰਸਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾ ਦੇ ਸਾਜਨ ਪ੍ਰਤੱਖ ਹਰ ਮੂਰਤ ਪੰਚ ਪਰਮਾਣ ਪੁਰਖ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿਰਜਣਹਾਰੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਗੁਜਰੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 495 'ਤੇ ਸ਼ੋਭਨੀਕ ਹਨ। ਗੁਰਦੇਵ ਜੀ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਦੁਆਰਾ ਉਹਨਾਂ ਸਾਰੇ ਹੀ ਕਰਮ ਕਾਂਡਾਂ ਦਾ ਜ਼ਿਕਰ ਕਰ ਰਹੇ ਨੇ ਜੋ ਧਰਮ ਦੇ ਨਾਂ ਹੇਠ ਕਈ ਤਰ੍ਹਾਂ ਦੇ ਭੇਖ ਬਣਾ ਕੇ ਮਨੁੱਖ ਇਸ ਲਈ ਕਰਦਾ ਕਿ ਇੱਕ ਤਾਂ ਮੇਰਾ ਲੋਕਾਂ 'ਤੇ ਪ੍ਰਭਾਵ ਪੈ ਸਕੇ, ਦੂਸਰਾ ਇਸ ਤਰੀਕੇ ਦੇ ਨਾਲ ਭੋਲੇ ਭਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਦੀ ਲੁੱਟ ਖਸੁੱਟ ਕੀਤੀ ਜਾਵੇ, ਤੀਸਰੀ ਗੱਲ ਕਿ ਇਸ ਤਰ੍ਹਾਂ ਬਾਹਰ ਮੁਖੀ ਜਿਹੜੇ ਕਰਮ ਕਾਂਡ ਨੇ ਉਹਨਾਂ ਨੂੰ ਕਰਦਿਆਂ ਮਨੁੱਖ ਆਪਣੇ ਆਪ ਨੂੰ ਅੰਦਰੋਂ ਨਿਰਮਲ ਨਹੀਂ ਕਰ ਸਕਦਾ। ਇਹਦੇ ਮਨ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਹੈ ਕਿ ਸ਼ਾਇਦ ਮੈਂ ਧਰਮ ਦੀ ਦੁਨੀਆ ਵਿੱਚ ਭੇਖ ਬਣਾ ਕੇ ਬਾਹਰੀ ਕਰਮ ਕਾਂਡ ਕਰਕੇ ਲੋਕਾਂ ਨੂੰ ਧੋਖੇ ਵਿੱਚ ਰੱਖ ਰਿਹਾ, ਸਗੋਂ ਕਿ ਐਸਾ ਮਨੁੱਖ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਰਿਹਾ। ਰਹਾਉ ਦੇ ਬੰਦ ਵਿੱਚ ਸਤਿਗੁਰਾਂ ਨੇ ਅਰਦਾਸ ਵੀ ਕੀਤੀ ਹੈ, ਮੇਰੇ ਠਾਕੁਰ, ਹੇ ਮੇਰੇ ਪ੍ਰਭੂ, ਹੇ ਮੇਰੇ ਮਾਲਕ, ਰੱਖ ਲੇਵੋ ਕਿਰਪਾ ਧਾਰੀ, ਕਿ ਤੁਸੀਂ ਆਪਣੀ ਕਿਰਪਾ ਕਰਕੇ ਸਾਨੂੰ ਇਸ ਦੁਰਮਤ ਤੋਂ, ਭੈੜੀ ਮਤ ਤੋਂ, ਕਿ ਅਸੀਂ ਅੰਦਰੋਂ ਕੁਝ ਹੋਰ ਹੋਈਏ, ਬਾਹਰੋਂ ਕੁਝ ਹੋਰ ਹੋਈਏ, ਐਸੇ ਭੇਖ ਤੋਂ, ਐਸੇ ਪਖੰਡ ਤੋਂ ਕਿਰਪਾ ਕਰਕੇ ਸਾਨੂੰ ਬਚਾ ਲਵੋ। ਸਾਨੂੰ ਵੀ ਸਤਿਗੁਰਾਂ ਨੇ ਸਿੱਖਿਆ ਦਿੱਤੀ ਹੈ, ਛੋਡੀ ਲੇ ਪਖੰਡਾ ਨਾਮ ਲਿਆਂ ਜਾਹੇ ਤਰੰਦਾ। ਹੇ ਭਾਈ, ਪਖੰਡਵਾਦ ਛੱਡ ਕੇ ਤੂੰ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੁੜ ਤਾਂ ਕਿ ਤੇਰਾ ਪਾਰ ਉਤਾਰਾ ਹੋ ਸਕੇ। ਉਹ ਪ੍ਰਭੂ ਜਿਹੜਾ ਕਿਸੇ ਭੇਖ ਕਰਕੇ ਪਤੀਜਦਾ ਨਹੀਂ ਹੈ, ਸੱਚੇ ਗੁਰੂ ਦੀ ਸਿੱਖਿਆ ਦੁਆਰਾ ਹੀ ਉਹਦੀ ਸੋਝੀ ਪ੍ਰਾਪਤ ਹੁੰਦੀ ਹੈ। ਭੇਖੀ ਪ੍ਰਭੂ ਨਾ ਪਾਈ ਹੈ ਵਿਣ ਸੱਚੀ ਸਿੱਖੰਗ। ਭਾਵੇਂ ਕਿ ਮਨੁੱਖ ਕਈ ਤਰ੍ਹਾਂ ਦੇ ਪਹਿਰਾਵੇ ਪਹਿਨ ਲਵੇ, ਕਈ ਤਰ੍ਹਾਂ ਦਾ ਭੇਖ ਬਣਾ ਲਵੇ, ਜਦੋਂ ਤੱਕ ਅੰਦਰੋਂ ਨਿਰਮਲ ਨਹੀਂ ਹੁੰਦਾ, ਜਦੋਂ ਤੱਕ ਅੰਦਰੋਂ ਧਰਮੀ ਨਹੀਂ ਬਣਦਾ, ਬਾਹਰੀ ਭੇਖ ਇਹਨੂੰ ਪਰਮਾਤਮਾ ਦੇ ਨੇੜੇ ਨਹੀਂ ਕਰ ਸਕਦਾ, ਭਾਵੇਂ ਇਹ ਲੱਖਾਂ ਕਰਮ ਧਰਮ ਕਰ ਲਵੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਹੀ ਬਚਨ ਨੇ, ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁਦੈਨ, ਕਹੂੰਗ ਨਾ ਭੀਜੈ ਸੰਜਮ ਸੁਆਮੀ ਬੋਲੈ ਮੀਠੇ ਬੈਨ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂ ਕੋ ਬਿਖਮ ਨ ਜਾਈ ਲੈਨ ਰਹਾਓ, ਜਾਪ ਤਾਪ ਭਰਮਨ ਬਸਦਾ ਕਰ ਉਰਦ ਤਾਪ ਲੈ ਗੈਨ, ਇਹ ਬਿਦ ਨਾ ਪਤੀਆਨੋ ਠਾਕਰ ਜੋਗ ਜੁਗਤ ਕਰ ਜੈਨ। ਫਿਰ ਕਰਨਾ ਕੀ ਹੈ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿੰਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰਹਿਣ। ਸਭ ਕਹਿੰਦੇ ਪ੍ਰਭੂ ਦਾ ਨਾਮ ਜਿਹੜਾ ਆਤਮਕ ਜੀਵਨ ਦੇਣ ਵਾਲਾ ਹੈ, ਜਿਹੜਾ ਵੀ ਜੀਵ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ, ਕਿਉਂਕਿ ਅਰਦਾਸ ਕੀਤੀ ਸਤਿਗੁਰਾਂ ਨੇ ਰਹਾਓ ਵਾਲੇ ਬੰਦ ਵਿੱਚ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ, ਜੇ ਮਾਲਕ ਦੀ ਨਜ਼ਰੇ ਕਰਮ ਹੋ ਜਾਵੇ, ਕਿਰਪਾ ਹੋ ਜਾਵੇ, ਫਿਰ ਅਸੀਂ ਉਹਦੇ ਨਾਮ ਸਿਮਰਨ ਦੇ ਵਿੱਚ ਜੁੜ ਸਕਦੇ ਹਾਂ। ਜਦੋਂ ਤੱਕ ਅਸੀਂ ਕੇਵਲ ਕਰਮ ਕਾਂਡ ਹੀ ਕਰੀ ਜਾਂਦੇ ਹਾਂ, ਸਮਝ ਲੈਣਾ ਕਿ ਅਜੇ ਅਸੀਂ ਮਾਲਕ ਦੀ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣੇ। ਜਿਸ ਦਿਨ ਕੇਵਲ ਤਾਂ ਕੇਵਲ ਸਾਡਾ ਨਿਸ਼ਚਾ, ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ 'ਤੇ ਟਿਕ ਜਾਵੇਗਾ, ਅਸੀਂ ਕਦੇ ਵੀ ਸੱਜੇ ਖੱਬੇ ਕੋਈ ਧਾਗਾ ਤਵੀਤ, ਕੋਈ ਜਾਦੂ ਟੂਣਾ, ਕੋਈ ਤੰਤਰ ਮੰਤਰ ਜਾਂ ਕੋਈ ਕਰਮ ਕਾਂਡ ਕਰਨ ਲਈ ਨਹੀਂ ਤੁਰਾਂਗੇ। ਜਦੋਂ ਸਾਨੂੰ ਸਮਝ ਆ ਜਾਵੇਗੀ ਭਗਤ ਰਾਮਾਨੰਦ ਜੀ ਦੇ ਬਚਨਾਂ ਮੁਤਾਬਕ, ਕੱਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ, ਏਕ ਦਿਵਸ ਮਨ ਭਈ ਉਮੰਗ, ਘਸ ਚੋਆ ਚੰਦਨ ਬਹੁ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘਟ ਹੀ ਮਾਹੀ। ਜਿਸ ਦਿਨ ਸਾਨੂੰ ਭਗਤ ਤਰਲੋਚਨ ਜੀ ਦੇ ਬਚਨਾਂ ਮੁਤਾਬਕ ਸਮਝ ਆਵੇਗੀ, ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ, ਭਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਓ, ਘਰ ਘਰ ਖਾਇਆ ਪਿੰਡ ਬੰਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤੱਤ ਨ ਪਾਇਆ। ਫਿਰ ਕਹਿ ਦੇਵਾਂਗੇ, ਕਾਏ ਜਪੋ ਰੇ, ਕਾਏ ਤਪੋ ਰੇ, ਕਾਏ ਬਲੋਵੋ ਪਾਣੀ, ਲੱਖ ਚੁਰਾਸੀ ਜਿਨ ਉਪਾਈ, ਸੋ ਸਿਮਰੋ ਨਿਰਬਾਣੀ, ਕਾਹੇ ਕਮੰਡਲ ਕਾਪੜੀਆ ਰੇ, ਅੱਠ ਸੱਠ ਕਾਹੇ ਪਰਾਹੀ, ਬਦ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਜਿਵੇਂ ਅੱਜ ਕੱਲ੍ਹ ਫਸਲਾਂ ਨੂੰ ਕੱਟ ਕੇ ਉਹਨਾਂ ਦੇ ਵਿੱਚੋਂ ਜਿਹੜੇ ਦਾਣੇ ਨੇ ਉਹ ਕੱਢਣ ਵਾਸਤੇ ਜਿਵੇਂ ਥਰੈਸ਼ਰ ਹੈ, ਕੰਬਾਈਨ ਹਾਰਵੈਸਟਰ ਮਸ਼ੀਨਾਂ ਨੇ, ਪਰ ਪਿਛਲੇ ਸਮੇਂ ਇੱਕ ਜਗ੍ਹਾ 'ਤੇ ਜਦੋਂ ਫਸਲ ਨੂੰ ਕੱਟ ਕੇ ਖਲਵਾੜੇ ਵਿੱਚ ਇਕੱਤਰ ਕੀਤਾ ਜਾਂਦਾ ਸੀ, ਅਤੇ ਇੱਕ ਜਗ੍ਹਾ 'ਤੇ ਪੇੜ ਬਣਾ ਕੇ ਪੰਡਾਂ ਖੋਲ੍ਹ ਕੇ ਉਹਨਾਂ ਦੇ ਉੱਪਰ ਪਸ਼ੂ ਫੇਰੇ ਜਾਂਦੇ ਸਨ। ਕਿਹਾ ਜਾਂਦਾ ਸੀ ਅਸੀਂ ਫਲੇ ਪਾ ਕੇ ਅਸੀਂ ਫਸਲ ਨੂੰ ਗਾਹ ਕੇ ਇਹਦੇ ਵਿੱਚੋਂ ਦਾਣੇ ਕੱਢਣੇ ਨੇ। ਭਗਤ ਤਰਲੋਚਨ ਜੀ ਇੱਕ ਸਿੱਖਿਆ ਦਿੰਦੇ ਨੇ ਵੀ ਜਿਹੜੀ ਫਸਲ ਵਿੱਚ ਦਾਣੇ ਹੀ ਨਹੀਂ ਹੈ, ਤੂੰ ਗਾਹ ਕਾਹਦੇ ਵਾਸਤੇ ਪਾਉਣ ਲੱਗਾ। ਬਦ ਤਰਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਹ ਕੇ ਪਾਈ। ਫਸਲ ਨੂੰ ਗਾਉਣ ਦਾ ਕੀ ਲਾਭ, ਵੀ ਫਸਲ ਵਿੱਚ ਤਾਂ ਦਾਣੇ ਹੀ ਨਹੀਂ, ਤੇਰੇ ਕਰਮ ਧਰਮ ਵਿੱਚ ਪਰਮੇਸ਼ਰ ਦਾ ਸਿਮਰਨ ਹੀ ਨਹੀਂ, ਫੋਕਟ ਪਰਾਲੀ ਦੀਆਂ ਤੂੰ ਪੰਡਾਂ ਬੰਨੀਆਂ ਪਈਆਂ ਨੇ। ਕਰਮ ਕਾਂਡ ਕਰ ਕਰਕੇ ਦਾਅਵੇ ਕਰਦਾ ਕਿ ਮੈਂ ਕਰੋੜਾਂ ਕਰਮ ਕੀਤੇ ਨੇ, ਪਰ ਉਹ ਇਸੇ ਤਰ੍ਹਾਂ ਜਿਵੇਂ ਪਰਾਲੀ ਦੀਆਂ ਜਾਂ ਜਿਹਦੇ ਵਿੱਚੋਂ ਤੱਤ ਵੱਖਰਾ ਹੋ ਗਿਆ ਹੋਵੇ, ਉਸ ਨਾੜ ਦੀਆਂ ਤੂੰ ਪੰਡਾਂ ਬੰਨ ਬੰਨ ਕੇ ਗਾਹ ਪਾਈ ਜਾਵੇ ਵੀ ਇਹਦੇ ਵਿੱਚੋਂ ਦਾਣੇ ਨਿਕਲ ਆਉਣਗੇ, ਜਿਹਦੇ ਵਿੱਚ ਦਾਣੇ ਹੈ ਹੀ ਨਹੀਂ, ਅਤੇ ਫਿਰ ਗਾਹ ਪਾ ਕੇ ਦਾਣੇ ਨਿਕਲਣਗੇ ਕਿਵੇਂ? ਤੂੰ ਤਾਂ ਅੱਜ ਤੱਕ ਜਿੰਨੇ ਵੀ ਕਰਮ ਧਰਮ ਕੀਤੇ ਨੇ ਸਾਰੇ ਕਰਮ ਕਾਂਡ ਨੇ। ਪਰਮੇਸ਼ੁਰ ਦਾ ਨਾਮ ਤੱਤ ਸੀ, ਪਰਮੇਸ਼ੁਰ ਦਾ ਨਾਮ ਕਣ ਸੀ, ਉਹ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਪਿਆ ਕੋਈ ਨਹੀਂ। ਜਿਵੇਂ ਸਮਝਣ ਵਾਸਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵੀ ਇੱਕ ਅਸ਼ਟਪਦੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੁੰ ਬੁੱਧ ਬਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਭਵੇਕਾ। ਹੇ ਪ੍ਰਭੂ, ਅਨੇਕਾਂ ਕਰਮ ਕਰਕੇ ਵੇਖ ਲਏ, ਇਹਨਾਂ ਦੀ ਪੜਚੋਲ ਕਰਕੇ ਵੇਖ ਲਈ, ਜਦੋਂ ਤੱਕ ਤੁਹਾਡੇ ਨਾਮ ਸਿਮਰਨ ਵਿੱਚ ਨਹੀਂ ਜੁੜਦੇ, ਜਦੋਂ ਤੱਕ ਸਾਡੀ ਜ਼ਿੰਦਗੀ ਵਿੱਚ ਵਿਵੇਕ ਬੁੱਧ ਗਿਆਨ ਵਾਲੀ ਮਤ ਪ੍ਰਵੇਸ਼ ਨਹੀਂ ਹੁੰਦੀ, ਲੱਖਾਂ ਕਰਮ ਧਰਮ ਲੱਖਾਂ ਕਰਮ ਕਾਂਡ ਸਾਡੀ ਜ਼ਿੰਦਗੀ ਨੂੰ ਸਵਾਰ ਨਹੀਂ ਸਕਦੇ। ਇਸ ਕਰਕੇ ਹੇ ਪ੍ਰਭੂ, ਅਸੀਂ ਤੇਰੀ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਹਾਂ, ਤੁਸੀਂ ਕਿਰਪਾ ਕਰਕੇ ਮੇਰੇ ਠਾਕੁਰ ਰੱਖ ਲਵੋ, ਕਿਰਪਾ ਧਾਰੀ ਆਪਣੀ ਕਿਰਪਾ ਕਰਕੇ ਸਾਨੂੰ ਰੱਖ ਲਵੋ, ਬਚਾ ਲਵੋ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੈਂ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਅਰਦਾਸ ਕਰਨੀ ਹੈ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਹਾ ਹਾ ਪ੍ਰਭ ਰਾਖ ਲੈ। ਹੇ ਪ੍ਰਭੂ, ਅਸੀਂ ਬਹੁਤ ਵਿਆਕਲ ਹੋ ਕੇ ਜਿਵੇਂ ਕੋਈ ਹਾਏ ਹਾਏ ਕਰ ਰਿਹਾ ਹੋਵੇ, ਤਰਲੇ ਲੈ ਰਿਹਾ ਹੋਵੇ, ਅਸੀਂ ਤੇਰੀ ਸ਼ਰਨ ਵਿੱਚ ਆ ਕੇ ਇਹ ਜੋਦੜੀ ਕਰ ਰਹੇ ਹਾਂ ਕਿ ਮਾਲਕ ਜੀ, ਸਾਡਾ ਹੋਰ ਕੋਈ ਆਸਰਾ ਨਹੀਂ, ਸਾਨੂੰ ਹੁਣ ਤੁਸੀਂ ਕਿਰਪਾ ਕਰਕੇ ਰੱਖ ਲਵੋ। ਕਿਉਂਕਿ ਅਸੀਂ ਧਿਆਨ ਮਾਰ ਕੇ ਦੇਖਿਆ, ਜਿਹੜੇ ਲੋਕ ਧਰਮ ਦਾ ਪਹਿਰਾਵਾ ਪਹਿਨ ਕੇ ਭੇਖ ਧਾਰਨ ਕਰਕੇ ਪਖੰਡ ਕਰਦੇ ਨੇ, ਕਰਮ ਕਾਂਡ ਕਰਦੇ ਨੇ, ਅੰਦਰੋਂ ਤੱਤ ਗੁਰਮਤ ਨਾਲ ਨਹੀਂ ਜੁੜਦੇ, ਸਿਧਾਂਤ ਕੀ ਹੈ ਇਹਦੇ ਤੋਂ ਕੋਹਾਂ ਦੂਰ ਨੇ, ਭਾਵੇਂ ਉਹ ਲੱਖਾਂ ਤਰ੍ਹਾਂ ਦੇ ਜਪ ਤਪ ਕਰਦੇ ਹੋਣ, ਤੀਰਥ ਇਸ਼ਨਾਨ ਕਰਦੇ ਹੋਣ, ਪਾਠ ਪੜ੍ਹਦੇ ਪੜ੍ਹਾਉਂਦੇ ਹੋਣ, ਪਰ ਉਹਨਾਂ ਦਾ ਤਾਂ ਇਹ ਨਿੱਕਾ ਨਿੱਕਾ ਵਪਾਰ ਚੱਲ ਰਿਹਾ। ਵਪਾਰ ਸ਼ਬਦ ਮੈਂ ਵਰਤਿਆ ਕਿਉਂਕਿ ਅੱਜ ਦੇ ਰਹਾਓ ਵਾਲੇ ਬੰਦ ਵਿੱਚ ਸਤਿਗੁਰਾਂ ਨੇ ਇਹੋ ਕਿਰਪਾ ਕੀਤੀ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਬਿਉਹਾਰੀ। ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਸੇਵਕ ਹੈ ਜਿਹੜਾ ਤੇਰੀ ਇਸ ਕਰਕੇ ਸੇਵਾ ਕਰਦਾ ਕਿ ਮੈਂ ਤੈਨੂੰ ਪ੍ਰਾਪਤ ਕਰਨਾ? ਬਾਕੀ ਤਾਂ ਸੇਵਾ ਕਰਨ ਵਾਲੇ, ਧਰਮ ਕਰਮ ਕਰਨ ਵਾਲੇ, ਉਹ ਇਵੇਂ ਨੇ ਜਿਵੇਂ ਨਿੱਕਾ ਨਿੱਕਾ ਵਪਾਰ ਚੱਲ ਰਿਹਾ ਕਿ ਅਸੀਂ 10 ਦਿਨ ਸੇਵਾ ਕੀਤੀ ਅਤੇ ਸਾਨੂੰ ਆਹ ਮਿਲੇ, ਅਸੀਂ 20 ਦਿਨ ਮਹੀਨਾ ਪਾਠ ਕੀਤਾ ਅਤੇ ਸਾਨੂੰ ਆਹ ਮਿਲੇ। ਵੇਖੋ, ਅੱਜ ਤੱਕ ਧਰਮ ਅਸਥਾਨ 'ਤੇ ਆਉਣ ਦਾ ਵੀ ਮਨੋਰਥ ਸਾਨੂੰ ਪਤਾ ਨਹੀਂ ਜੇ ਲੱਗਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਅਸੀਂ ਇੱਥੇ ਆਉਣਾ ਸੀ ਗੁਰਮਤ ਦੀ ਸੋਝੀ ਲੈਣ ਵਾਸਤੇ, ਪਰ ਇੱਥੇ ਵੀ ਅਸੀਂ ਆਉਂਦੇ ਹਾਂ ਕਿ ਸਾਨੂੰ ਪੁੱਤ ਮਿਲੇ, ਸਾਨੂੰ ਦੁੱਧ ਮਿਲੇ। ਇਹ ਠੀਕ ਹੈ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ, ਪਰ ਗੁਰਮਨ ਦਾ ਸਿਧਾਂਤ ਹੈ ਕਿ ਜੇ ਨਾਮ ਨਾ ਮੰਗਿਆ, ਜੇ ਪਰਮੇਸ਼ੁਰ ਨੂੰ ਨਾ ਮੰਗਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਇੱਥੇ ਆ ਕੇ ਤਾਂ ਕਹਿਣਾ ਸੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ 'ਤੇ ਮੰਗਣਾ, ਪਰ ਅਸੀਂ ਨਿੱਕਾ ਨਿੱਕਾ ਵਪਾਰ ਕਰ ਰਹੇ ਹਾਂ ਕਿ ਅਸੀਂ ਇੰਨੇ ਪੈਸੇ ਭੇਟ ਕੀਤੇ, ਇਹਦੇ ਬਦਲੇ ਸਾਨੂੰ ਆਹ ਕੁਝ ਮਿਲੇ, ਅਤੇ ਫਿਰ ਵੀ ਆਪਾਂ ਆਖੀ ਜਾਂਦੇ ਹਾਂ ਜੀ ਸਾਡੇ ਵਰਗਾ ਦਾਨੀ ਕੋਈ ਨਹੀਂ। ਹੁਣ ਜੇ ਆਪਾਂ ਲੱਖਾਂ ਰੁਪਈਏ ਅਰਪਣ ਕਰਕੇ ਕਰੋੜਾਂ ਚਾਹੁੰਦੇ ਹਾਂ ਤਾਂ ਸਮਝ ਲੈਣਾ ਸਾਡੇ ਵਰਗਾ ਵੱਡਾ ਭਿਖਾਰੀ ਕੋਈ ਨਹੀਂ। ਆਪਾਂ ਕਈ ਵਾਰ ਧਾਰਮਿਕ ਸਥਾਨ ਦੇ ਬਾਹਰ ਬੈਠੇ ਭਿਖਾਰੀਆਂ ਨੂੰ ਕੋਈ 10-10 ਰੁਪਈਏ ਦੇ ਕੇ, ਕੋਈ 50-50 ਰੁਪਈਏ ਦੇ ਕੇ ਕਹਿੰਦਾ ਮੈਂ ਬੜਾ ਵੱਡਾ ਦਾਨ ਕੀਤਾ, ਪਰ ਉਹ ਭਿਖਾਰੀ ਛੋਟੇ ਨੇ ਕਿਉਂਕਿ ਉਹ ਕੇਵਲ 50 ਨਾਲ 100 ਨਾਲ ਆਪਣਾ ਗੁਜ਼ਾਰਾ ਕਰ ਲੈਂਦੇ ਨੇ। ਪਰ ਅਸੀਂ ਤਾਂ ਧਰਮ ਸਥਾਨ ਦੇ ਅੰਦਰ ਜਾ ਕੇ ਵੀ ਜੇ 1,00,000 ਰੁਪਈਆ ਭੇਟ ਕੀਤਾ ਤਾਂ ਇੱਕੋ ਮਨਸ਼ਾ ਹੈ ਕਿ ਸਾਨੂੰ ਇਹਦੇ ਬਦਲੇ ਕਰੋੜ ਮਿਲਣ। ਇਹ ਨਿੱਕਾ ਨਿੱਕਾ ਵਪਾਰ ਅਸੀਂ ਗੁਰੂ ਨਾਲ, ਅਸੀਂ ਪਰਮੇਸ਼ੁਰ ਨਾਲ ਕਰਦੇ ਹਾਂ। ਕਿਉਂਕਿ ਅੱਜ ਦੇ ਰਹਾਓ ਦੇ ਬੰਦ ਦਾ ਅਰਥ ਹੀ ਇਹ ਹੈ, ਮੇਰੇ ਠਾਕੁਰ ਰੱਖ ਲੇਵੋ ਕਿਰਪਾ ਧਾਰੀ, ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ। ਕਿਉਂਕਿ ਸੇਵਕ ਦੀ ਇਹ ਪਰਿਭਾਸ਼ਾ ਹੈ, ਸੇਵਕ ਸੋ ਹਰ ਆਖੀਐ ਜੋ ਹਰ ਰਾਖੈ ਉਰ ਧਾਰ, ਮਨ ਤਨ ਸੌਂਪੈ ਆਗੈ ਧਰੈ ਵਿੱਚੋਂ ਹਉਮੈ ਮਾਰ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਸੇਵਕ ਤੇ ਉਹ ਹੈ ਜਿਹੜਾ ਸਾਰੀ ਉਮਰ ਮਾਲਕ ਦੀ ਆਗਿਆ ਦਾ ਪਾਲਣ ਕਰਦਾ, ਦੁੱਖ ਭੁੱਖ ਸਹਾਰਦਾ ਹੋਇਆ ਵੀ ਕਹਿੰਦਾ ਮਾਲਕ ਦੀ ਰਜ਼ਾ ਵਿੱਚ ਸੁੱਖ ਹੈ। ਕਿਉਂਕਿ ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਿਰੇ ਭੀਤਰ, ਉੱਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਹਰਖ ਸੋਗ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਫਿਰ ਐਸੇ ਸੇਵਕ 'ਤੇ ਜਦੋਂ ਮਾਲਕ ਕਿਰਪਾ ਕਰਦਾ, ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਬਾਕੀ ਤਾਂ ਸਾਡਾ ਨਿੱਕਾ ਨਿੱਕਾ ਵਪਾਰ ਵੀ ਆਪਾਂ ਆਹ ਸੇਵਾ ਕੀਤੀ, ਇੱਥੇ ਤੱਕ ਕਿ ਸਾਡੀ ਸੇਵਾ ਬਹੁਤ ਥੋੜ੍ਹੀ ਹੁੰਦੀ ਹੈ ਅਤੇ ਸਾਡੀਆਂ ਮੰਗਾਂ ਬਹੁਤ ਵੱਡੀਆਂ, ਸੇਵਾ ਥੋੜ੍ਹੀ ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿ ਤੋ ਪਹੁਤਾ। ਕਈ ਵਾਰ ਤਾਂ ਸੇਵਾ ਕਰਨ ਵਾਲੇ ਦਾਅਵਾ ਕਰਦੇ ਨੇ ਕਿ ਹੁਣ ਅਸੀਂ ਯੋਗ ਹੋ ਗਏ ਹਾਂ ਲੋਕਾਂ ਕੋਲੋਂ ਮੱਥੇ ਟਿਕਾਉਣ ਲਈ, ਲੋਕਾਂ ਕੋਲੋਂ ਪੈਰੀਂ ਹੱਥ ਲਵਾਉਣ ਲਈ, ਹੁਣ ਤਾਂ ਅਸੀਂ ਸੇਵਾ ਕਰਕੇ ਬਹੁਤ ਵੱਡਾ ਰੁਤਬਾ ਹਾਸਲ ਕਰ ਲਿਆ। ਪਰ ਸਾਹਿਬ ਕਹਿੰਦੇ ਅਜੇ ਤੁਰੇ ਹੈ ਨਹੀਂ ਅਤੇ ਦਾਅਵਾ ਕੀਤਾ ਕਿ ਅਸੀਂ ਪਹੁੰਚ ਵੀ ਗਏ ਹਾਂ। ਔਰ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਦਿੱਤਾ ਸਤਿਗੁਰਾਂ ਨੇ ਕਿ ਸਭ ਕੋ ਆਪੇ ਪੂਰਾ ਹੋਵੇ, ਘੱਟ ਨਾ ਕੋਈ ਆਖੈ, ਪੱਤ ਪਰਵਾਣਾ ਪਿੱਛੇ ਪਾਈਐ ਨਾਨਕ ਤੋਲਿਆਂ ਜਾਪੈ। ਜੇ ਬੰਦਾ ਦਾਅਵਾ ਕਰੀ ਚੱਲੇ ਵੀ ਆਹ ਮੇਰੇ ਕੋਲ ਜਿਹੜੀ ਵਸਤੂ ਹੈ ਇਹ 5 ਕਿਲੋ ਪੂਰੀ ਹੈ, ਪਰ ਕਹਿੰਦੇ ਜਦੋਂ ਤੱਕੜੀ ਦੇ ਇੱਕ ਪੱਲੜੇ ਵਿੱਚ 5 ਕਿਲੋ ਦਾ ਵੱਟਾ ਪਾਵਾਂਗੇ ਅਤੇ ਦੂਜੇ ਪਾਸੇ ਉਹ ਵਸਤੂ ਪਾਵਾਂਗੇ, ਫਿਰ ਪਤਾ ਲੱਗੇਗਾ ਕਿ ਉਹ 5 ਕਿਲੋ ਪੂਰੀ ਹੈ ਕਿ ਘੱਟ ਹੈ। ਇਸੇ ਤਰ੍ਹਾਂ ਆਪਣੇ ਆਪ ਕੋਈ ਦਾਅਵਾ ਕਰੀ ਚੱਲੇ ਕਿ ਮੈਂ ਪੂਰਾ ਹਾਂ, ਮੈਂ ਪੂਰਾ ਹਾਂ, ਮੈਂ ਸੇਵਾ ਕਰਕੇ ਸਿਮਰਨ ਕਰਕੇ ਪਹੁੰਚ ਗਿਆ ਹਾਂ, ਕਹਿੰਦੇ ਜਦੋਂ ਰੱਬ ਦੇ ਦਰ 'ਤੇ ਕਸਵੱਟੀ ਦਾ ਵੱਟਾ ਪੈਣਾ ਨਾ, ਪਤਾ ਤਾਂ ਉਦੋਂ ਲੱਗਣਾ ਵੀ ਤੂੰ ਪੂਰਾ ਹੈ ਕਿ ਅਜੇ ਤੱਕ ਅਧੂਰਾ ਹੀ ਹੈ। ਇਸ ਕਰਕੇ ਦਾਅਵਾ ਕੋਈ ਨਹੀਂ, ਨਿੱਕਾ ਨਿੱਕਾ ਵਪਾਰ ਚੱਲ ਰਿਹਾ ਕਿ ਆਪਾਂ ਮਾਲਕ ਨਾਲ ਵੀ ਸੌਦਾਬਾਜ਼ੀ ਕਰਦੇ ਹਾਂ ਕਿ ਮਾਲਕ ਜੀ ਇੰਨੇ ਦਿਨ ਹੋ ਗਏ ਨੇ ਸਾਨੂੰ ਤੇਰੇ ਦਰ 'ਤੇ ਆਉਂਦਿਆਂ ਨੂੰ, ਇਹੀ ਕਾਰਨ ਕਿ ਅਸੀਂ ਲੱਭਦੇ ਫਿਰਦੇ ਹਾਂ ਕਿਹੜੀ ਥਾਂ 'ਤੇ ਕਿਹੜਾ ਪਾਠ ਕਰੀਏ ਅਤੇ ਸਾਨੂੰ ਕੀ ਮਿਲੇ। ਜਦੋਂ ਸਾਡੇ ਅੰਦਰੋਂ ਵਪਾਰੀ ਬਿਰਤੀ ਖਤਮ ਹੋ ਜਾਵੇਗੀ ਫਿਰ ਅਸੀਂ ਕਿਸੇ ਨੂੰ ਨਹੀਂ ਪੁੱਛਾਂਗੇ, ਕਿਉਂਕਿ ਸਾਨੂੰ ਤਾਂ ਗੁਰੂ ਨੇ ਦੱਸ ਦਿੱਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਤੂੰ ਇਸ਼ਨਾਨ ਕਰਨਾ ਅਤੇ ਨਿਤਨੇਮ ਕਰਨਾ। ਆਪਾਂ ਫਿਰ ਕਿਉਂ ਪੁੱਛੀਏ ਵੀ ਦੱਸੋ ਕਿਹੜੀ ਬਾਣੀ ਕਿਹੜੇ ਥਾਂ 'ਤੇ ਕਿਹੜੇ ਸਮੇਂ ਪੜ੍ਹੀਏ ਅਤੇ ਕਿਹੜਾ ਫਲ ਸਾਨੂੰ ਮਿਲੇਗਾ। ਇਹ ਵਪਾਰੀਕਰਨ ਹੋ ਗਿਆ, ਕਿਉਂਕਿ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ, ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਸੇਵਕ ਆ ਜਿਹੜਾ ਤੇਰੀ ਭਗਤੀ ਕਰਦਾ, ਬਾਕੀ ਨਿੱਕਾ ਨਿੱਕਾ ਵਪਾਰ ਜਿਹੜਾ ਆਪਾਂ ਸਾਰੇ ਕਰ ਰਹੇ ਹਾਂ। ਸਾਹਿਬ ਕਹਿੰਦੇ ਜੇ ਇਹਦੀ ਜਗ੍ਹਾ ਸੱਚ ਦਾ ਵਣਜ ਕਰੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਉਹਾਰ, ਜੇ ਕਿਤੇ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭਹਿ ਖੇਪ ਤੁਮਾਰੀ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਬਾਕੀ ਸ਼ਬਦ ਦੇ ਵਿੱਚ ਕਰਮ ਕਾਂਡਾਂ ਦਾ ਜ਼ਿਕਰ ਕਰਕੇ ਅਤੇ ਰਹਾਓ ਦੇ ਬੰਦ ਵਿੱਚ ਅਰਦਾਸ ਕੀਤੀ ਕਿ ਮਾਲਕ ਜੀ ਕਿਰਪਾ ਕਰੋ, ਸਾਨੂੰ ਰੱਖ ਲਵੋ, ਬਚਾ ਲਵੋ। ਆਵੋ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ।
ਇਹ ਪਾਵਨ ਅੰਮ੍ਰਿਤਮਈ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਜਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਨੇ। ਇੱਥੇ ਗੱਗੇ ਨੂੰ 2 ਔਂਕੜ ਨੇ, ਬਹੁਤੀ ਵਾਰ ਬੇਧਿਆਨੇ ਹੋਣ ਕਰਕੇ ਕਈ ਇਹਨੂੰ ਗੁਜਰੀ ਪੜ ਜਾਂਦੇ ਨੇ। 2 ਔਂਕੜ ਹੋਣ ਕਰਕੇ ਇਹਦਾ ਉਚਾਰਨ ਹੋਵੇਗਾ ਗੁਜਰੀ। ਇਸ ਤਰ੍ਹਾਂ ਜਿਵੇਂ ਭੱਟਾਂ ਦੇ ਸਵਈਆਂ ਵਿੱਚ ਪਾਠ ਆਉਂਦਾ ਦਰੁਮ ਦੱਦੇ ਦੇ ਪੈਰ ਚਰਾਰਾ ਅਤੇ ਮੰਮਾ ਅਤੇ ਦੱਦੇ ਦੇ ਪੈਰ ਚਰਾਰਾ ਪਾ ਕੇ ਅਤੇ ਥੱਲੇ ਔਂਕੜ ਲਿਖਿਆ ਹੁੰਦਾ। ਜਦੋਂ ਅਸੀਂ ਬੇਧਿਆਨੇ ਹੋ ਕੇ ਪੜ੍ਹਾਂਗੇ ਤਾਂ ਉਹਨੂੰ ਬਹੁਤੇ ਦਰਾਮੀ ਪੜ੍ਹੀ ਜਾਂਦੇ ਨੇ। ਉਹ ਹੈ ਦਰੁਮ ਦਰਖਤ, ਉਹਦਾ ਅਰਥ ਹੈ। ਇਸੇ ਤਰ੍ਹਾਂ ਇੱਥੇ ਦੋ ਔਂਕੜ ਨੇ, ਗੁਜਰੀ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਮਹਾਂਵਾਕ ਅੰਮ੍ਰਿਤਮਈ ਬਚਨ ਗੁਜਰੀ ਰਾਗ ਦੇ ਵਿੱਚ ਸ਼ੋਭਨੀਕ ਹਨ।
ਚੌਪਦੇ ਕਰ ਦੂਜਾ,
ਚੌਪਦੇ ਦਾ ਅਰਥ ਹੈ ਕਿ ਇਸ ਸ਼ਬਦ ਦੇ ਚਾਰ ਪਦੇ ਨੇ। ਘਰ ਦੂਜਾ, ਦੂਸਰੇ ਘਰ ਵਿੱਚ ਇਹਨੂੰ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਸੰਖੇਪ ਦੇ ਵਿੱਚ ਮੰਗਲਾਚਰਨ ਹੈ ਕਿ ਪ੍ਰਭੂ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਸਤਿਗੁਰੂ ਦੇ ਰਾਹੀਂ ਹੀ, ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੋ ਸਕਦੀ ਹੈ।
ਕਿਰਿਆ ਚਾਰ ਕਰਹੇ ਖਟ ਕਰਮਾ, ਇਤਰਾਤੇ ਸੰਸਾਰੀ।
ਬਹੁਤੇ ਜੀਵ ਜਿਹੜੇ ਨੇ ਉਹ ਕਿਰਿਆਚਾਰ ਦਾ ਅਰਥ ਹੈ ਕਰਮ ਕਾਂਡਾਂ ਵਿੱਚ ਉਲਝੇ ਪਏ ਨੇ, ਕਿਉਂਕਿ ਜਿਵੇਂ ਬਲਦੇ ਹੋਏ ਕੋਲੇ ਨੂੰ ਹੱਥ ਵਿੱਚ ਪਕੜਨਾ ਔਖਾ ਹੈ, ਪਰ ਬੁਝਿਆ ਹੋਇਆ ਕੋਲਾ ਤਾਂ ਜਦੋਂ ਮਰਜ਼ੀ ਫੜ ਲਈਏ। ਭਗਤ ਕਬੀਰ ਜੀ ਦੇ ਬਚਨ ਨੇ ਕਿ ਨੀਵੇਂ ਪਾਸੇ ਤੁਰਨਾ ਹੋਵੇ ਤਾਂ ਬੜੀ ਭੀੜ ਹੈ, ਪਰ ਉੱਚੀ ਘਾਟੀ 'ਤੇ ਤਾਂ ਕੋਈ ਸੂਰਮਾ ਹੀ ਚੜ੍ਹ ਸਕਦਾ ਹੈ ਨਾ। ਕਰਮ ਕਾਂਡਾਂ ਵਿੱਚ ਗਰਕ ਹੋਣਾ ਹੋਵੇ ਤਾਂ ਲੋਕ ਵਹੀਰਾਂ ਘੱਤ ਕੇ ਤੁਰੇ ਜਾਂਦੇ ਨੇ, ਪਰ ਰੱਬ ਦੇ ਸਿਧਾਂਤ, ਰੱਬ ਦੇ ਨਾਮ ਸਿਮਰਨ ਵਾਲੇ ਪਾਸੇ 'ਤੇ ਵਿਰਲਾ ਹੀ ਤੁਰਦਾ। ਕਬੀਰ, ਜੇ ਮਾਰਗ ਪੰਡਿਤ ਗਏ ਪਾਸ਼ੇ ਭਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ੍ਹ ਰਹੇ ਕਬੀਰ। ਹੁਣ ਆਪਾਂ ਅਵਕਟ ਘਾਟੀ ਵੱਲ ਤੁਰਨਾ, ਭਾਵੇਂ ਥੋੜ੍ਹੇ ਤੁਰਨ, ਸਿਧਾਂਤ ਵੱਲ ਤੁਰਨਾ, ਗੁਰਮਤ ਵੱਲ ਤੁਰਨਾ, ਕਿਉਂਕਿ ਕਰਮ ਕਾਂਡਾਂ ਵੱਲ ਜਿੱਧਰ ਲੋਕਾਂ ਦੀ ਭੀੜ ਹੈ ਉੱਧਰ ਤਾਂ ਯਤਨ ਹੀ ਨਹੀਂ ਕਰਨਾ ਪੈਂਦਾ, ਆਪੇ ਭੀੜ ਜਦੋਂ ਜ਼ੋਰ ਪਾਉਂਦੀ ਹੈ ਤਾਂ ਬੰਦੇ ਨੂੰ ਨੀਵੇਂ ਪਾਸੇ ਰੇੜ ਕੇ ਲੈ ਜਾਂਦੀ ਹੈ। ਯਤਨ ਤਾਂ ਉੱਚੇ ਪਾਸੇ ਜਾਣ ਲਈ ਕਰਨਾ ਪੈਂਦਾ, ਨੀਵੇਂ ਪਾਸੇ ਤਾਂ ਜਦੋਂ ਮਰਜ਼ੀ ਚਲੇ ਜਾਓ, ਡਿੱਗ ਤਾਂ ਜਦੋਂ ਮਰਜ਼ੀ ਪਾਓ। ਬੁਲੰਦੀਆਂ 'ਤੇ ਪਹੁੰਚਣਾ ਹੋਵੇ ਤਾਂ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਬਹੁਤੇ ਲੋਕ ਕਿਰਿਆਚਾਰ ਕਰੈ ਖੱਟ ਕਰਮਾਂ, ਛੇ ਜਿਹੜੇ ਕਰਮ ਨੇ ਨਾ, ਜਿਵੇਂ ਇਸ਼ਨਾਨ ਕਰਨਾ, ਸੰਧਿਆ, ਇਵੇਂ ਹੀ ਹੋਮ, ਜੱਗ ਅਤੇ ਨਾਲ ਦੇਵ ਪੂਜਾ, ਕਈ ਤਰ੍ਹਾਂ ਦੇ ਹੋਰ ਜਿਹੜੇ ਕਰਮ ਕਾਂਡ ਨੇ, ਇਹਨਾਂ ਨੂੰ ਛੇ ਜਾਂ ਖੱਟ ਕਰਮ ਕਿਹਾ ਜਾਂਦਾ। ਇਤ ਰਾਤੇ ਸੰਸਾਰੀ, ਬਹੁਤੇ ਸੰਸਾਰੀ ਜੀਵ ਇਹਨਾਂ ਵਿੱਚ ਹੀ ਖਚਿਤ ਹੋਏ ਨੇ, ਪਰਚੇ ਪਏ ਹਨ।
ਅੰਤਰ ਮਹਿਲ ਨ ਉਤਰੈ ਹਉਮੈ, ਬਿਨ ਗੁਰ ਬਾਜੀ ਹਾਰੀ।
ਪਰ ਇਹ ਕਰਮ ਕਾਂਡ ਮਨੁੱਖ ਦੇ ਅੰਦਰੋਂ ਹਉਮੈ ਦੀ ਮੈਲ ਨੂੰ ਉਤਰ ਨਹੀਂ ਦਿੰਦੇ, ਕਿਉਂਕਿ ਗੁਰੂ ਤੋਂ ਬਿਨਾਂ ਮਨੁੱਖ ਜੀਵਨ ਦੀ ਬਾਜੀ ਹਾਰ ਕੇ ਤੁਰ ਜਾਂਦਾ। ਗੁਰੂ ਨੇ ਤਾਂ ਤੱਤ ਦੱਸਣਾ ਸੀ, ਪਰ ਬੰਦਾ ਕਰਮ ਕਾਂਡਾਂ ਵਾਲੇ ਪਾਸੇ ਤੁਰ ਪਿਆ, ਇਹਦੀ ਮਿਹਨਤ ਇਵੇਂ ਨਿਫਲ ਚਲੀ ਗਈ। ਸਤਿਗੁਰਾਂ ਉਦਾਹਰਨਾਂ ਦਿੱਤੀਆਂ ਨੇ, ਇੱਕ ਉਦਾਹਰਨ ਤਾਂ ਇਹ ਵੀ ਜੇ ਕੋਈ ਸਾਡੀ ਧੀ ਭੈਣ ਦੁੱਧ ਨੂੰ ਜਾਗ ਲਾ ਕੇ ਦਹੀਂ ਜਮਾਵੇ, ਉਹਦੇ ਵਿੱਚ ਮਧਾਣੀ ਪਾ ਕੇ ਰਿੜਕੇ, ਅਤੇ ਆਪਾਂ ਕਹਾਂਗੇ ਬੜੇ ਸਿਆਣੇ ਘਰ ਵਿੱਚੋਂ ਆਈ ਹੈ, ਇਹ ਦੁੱਧ ਨੂੰ ਦਹੀਂ ਨੂੰ ਰਿੜਕੇ ਇਹਦੇ ਵਿੱਚੋਂ ਮੱਖਣ ਕੱਢ ਲਵੇਗੀ। ਅਤੇ ਜੇ ਕੋਈ ਸਾਡੀ ਭੈਣ ਚਾਟੀ ਵਿੱਚ ਪਾਣੀ ਪਾ ਕੇ ਅਤੇ ਵਿੱਚ ਮਧਾਣੀ ਪਾ ਕੇ ਰਿੜਕੀ ਜਾਵੇ ਅਤੇ ਕਹੇ ਵੀ ਤੁਸੀਂ ਵੀ ਰਿੜਕ ਰਹੇ ਹੋ ਅਤੇ ਮੈਂ ਵੀ ਰਿੜਕ ਰਹੀ ਹਾਂ, ਜਿਵੇਂ ਅਸੀਂ ਕਹਿੰਦੇ ਹਾਂ ਵੀ ਤੁਸੀਂ ਭਾਈ ਗੁਰੂ ਘਰ ਜਾਂਦੇ ਹੋ, ਅਸੀਂ ਵੀ ਤਾਂ ਉੱਧਰ ਜਾਂਦੇ ਹਾਂ ਜਿੱਥੇ ਲੋਕ ਜਾਂਦੇ ਨੇ, ਪਰ ਫਰਕ ਹੈ ਪਾਣੀ ਨੂੰ ਰਿੜਕਣ ਵਿੱਚ ਅਤੇ ਦੁੱਧ ਨੂੰ ਰਿੜਕਣ ਵਿੱਚ ਫਰਕ ਹੈ। ਪੰਡਿਤ ਦਹੀਂ ਵਲੋਈਐ ਭਾਈ, ਵਿੱਚੋਂ ਨਿਕਲੈ ਤੱਥ, ਜਲ ਮੱਥੀਐ ਜਲ ਦੇਖੀਐ ਭਾਈ, ਇਹ ਜੱਗ ਇਹਾ ਵੱਥ। ਇੱਕ ਉਦਾਹਰਨ ਸਤਿਗੁਰਾਂ ਨੇ ਬਾਣੀ ਵਿੱਚ ਦਿੱਤੀ ਹੈ ਕਿ ਕੋਈ ਵਿਦਿਆਰਥੀ ਕਿਸੇ ਲਾਇਬ੍ਰੇਰੀ ਵਿੱਚ ਜਾਂ ਆਪਣੇ ਕਮਰੇ ਵਿੱਚ ਬੈਠ ਕੇ ਸਾਰੀ ਰਾਤ ਕਿਤਾਬਾਂ ਪੜ੍ਹੇ ਅਤੇ ਗੱਲ ਮੰਨੀ ਜਾ ਸਕਦੀ ਹੈ, कि इन्हें जदों इम्तिहान देना इनू कोई डिग्री मिलेगी, पर कोई चूहा सारी रात जाग के किताबां नू टुक टुक के ढेर ला दवे ते सवेरे आपां कहीए भी कोई वीसी कोई डीन आ के इनू डिग्री दे जाएगा, कदे मिलती है डिग्री? कर्म कांड चूहे की तरह कागज़ पाड़न दे बराबर जे, ते जदों नाम सिमरन वाले पासे आओगे एक विद्यार्थी बन के जिवें वह खुद स्टडी करता है, साहब कहिंदे उहदी मेहनत नू एक दिन फल लग जांदा है। साकत की आवरदा जाए बिरथारी, जैसे कागज के भार मूसा टूक गवावत, काम नहीं गावारी। भाई गुरदास जी ने तो होर भी बड़िया सोहनिया उदाहरणा दित्तियां ने। वो कहिंदे ने जे कोई जिउंदे जागदे मनुख नाल किसी दियां लावां होण ते मन्निया जांदा है भी वह सुहागवती बन गई है, पर जे कोई मृतक नाल लावां करके कहे भी मैं सुहागवती बन जावां, कदे हो सकदा है? बिल्कुल जेड़े लोग कर्म कांड करते ने उन्हां दी हालत है कि मृतक नाल व्याई है सुहाग ना थी है, भाव उन्हां दे कर्म कांड इवें फोकट ने इवें व्यर्थ ने जिवें एक मृतक नाल लावां भी कोई लै लवे तो वह कभी दावा नहीं कर सकेगी कि मैं सुहागवती बन गई। किरिया चार करें खट करमा इत राते संसारी, अंतर मैल ना उतरै होमै। इवें अंदरों होमें की मैल नहीं उतरती, क्योंकि पूजा अर्चा बंधन डंडौत, खट करमा रत रहता। हों हों करत बंधन मैं भरिया, नै मिलिया ए जुगता। कोट कर्म करै हों धारै, श्रम पावै सगले बिरथारे। मनुख तां गुरु तो बिना थक जांदा अपने जीवन दी बाजी हार जांदा।
मेरे ठाकुर रख ले हो किरपा तारे।
इस करके हे मेरे मालक किरपा करके सानू जीवां नू दुरमत वाले पासे तो कर्म कांडा वाले पासे तो बचा लवो, क्योंकि सचमुच परमेशर दे नाम सिमरन नू छड के इस पासे तुरना इहदे तो वड्डा गुनाह कोई नहीं है। ये किड्डा वड्डा गुनाह है, जिवें कोई चोर चोरी करदा फड़िया जावे ते लोग कहिंदे ने चोर किया चंगा क्यों होए, चोर की हामा भरै ना कोए। इवें ते साकत चोर जिन नाम विसारिया, मन तिनकै निकट ना पिटी है। जिन्नी नाम विसारिया बहु कर्म कमावै होर, नानक जमपुर बद्दे मारियां ज्यों सन्नी उपर चोर। उवें आपां कदे चोरी ना कीती होवे, पर जदों सच्चे नाम दा आसरा छड के कर्म कांड पखंड वाले पासे तुरांगे, असीं धर्म दी दुनिया विच रब दीआं नज़रां विच गुरू दीआं नज़रां विच चोर बन जावांगे। ते जिवें चोर चोरी करदा पकड़िया जावे ते उहदी कोई हामा भरदा, कोई उहदे वल खलोंदा, इसे तरह साहब कहिंदे ने उह रब दे चोर ने जिहड़े रब दे नाम सिमरन तों हट के कर्म कांडां वाले पासे तुर पए ने। इस करके मेरे मालक कृपा कर मैनू रख लै मैनू बचा लै इस भैड़ी मत तों इस दुरमत तों।
कोट मदे को विरला सेवक होर सगले ब्योहारी।
करोड़ां विच्चों कोई विरला ऐसा सेवक है जिहड़ा इस भावना नाल सेवा भगती करे कि मालक जी मैं तुहानू मिलना है। बहुते ते आपां निका निका व्यापार ही चलदा भी आपां इन्ने पाठ कीते इन्नी सेवा कीती ते सानू इहदे बदले आ कुछ मिल जावे।
सास्त
रहाओ दा अर्थ है कि यह पावन गुर पंगतियां सतगुरां ने रहाओ ते केंद्रित कीतियां हन।
सास्त वेद सिमरत सब सोधे, सब एका बात पुकारी।
कहिंदे ने समुचे धार्म ग्रंथ पढ़ के वेख लो, जिवें छे शास्त्र ने चार वेद ने सताई सिमरतियां ने इसे तरह अठारह पुराण ने, इन्हां सारयां दी पड़चोल करके वेख लो। साहब कहिंदे सारे इक्को सुर विच हो के इक्को ही गल कह रहे ने, उह की चार पुकारै ना तू मानै, खट भी एका बात वखानै, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ। ਸਾਹਿਬ ਕਹਿੰਦੇ ਇਹ ਵੀ ਤਾਂ ਕਹਿ ਰਹੇ ਨੇ ਪਰਮੇਸ਼ੁਰ ਦਾ ਨਾਮ ਜਪ ਕਰਮ ਕਾਂਡ ਨਾ ਕਰ, ਅਤੇ ਤੂੰ ਇਹਨਾਂ ਨੂੰ ਪੜ੍ਹ ਕੇ ਵੀ ਫਿਰ ਤਾਲ ਤੋਂ ਖੁੰਝਿਆ ਹੋਇਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈਂ ਜਿਉਂ ਬਿਤਾਲਿਆ। ਤੇਰੀ ਹਾਲਤ ਤਾਂ ਇਸ ਤਰ੍ਹਾਂ ਦੀ ਹੈ ਪੰਡੀਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਉਂ ਰਾਮ ਨ ਜਪੋ ਅਭਾਗੇ, ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ। ਕਹਿੰਦੇ ਜੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਤੂੰ ਨਾਮ ਨਹੀਂ ਜਪਿਆ, ਕੇਵਲ ਕਰਮ ਕਾਂਡਾਂ ਦੇ ਭਾਰ ਹੇਠ ਹੀ ਦੱਬਿਆ ਹੋਇਆ, ਲੋਕਾਂ ਨੂੰ ਪਖੰਡ ਕਰਨ ਵਾਲੇ ਪਾਸੇ ਤੋਰਦਾ ਵੀ ਇਵੇਂ ਬਹੁ ਗਿਣਤੀ ਮੇਰੇ ਨਾਲ ਜੁੜੇਗੀ, ਫਿਰ ਤਾਂ ਜਿਵੇਂ ਖੋਤੇ ਉੱਪਰ ਚੰਦਨ ਲੱਦਿਆ ਹੋਵੇ ਅਤੇ ਖੋਤੇ ਨੂੰ ਪਤਾ ਹੀ ਕੋਈ ਨਹੀਂ ਵੀ ਚੰਦਨ ਦੀ ਕੀ ਸੁਗੰਧੀ ਹੈ, ਉਹ ਤਾਂ ਚੰਦਨ ਨੂੰ ਵੀ ਇੱਕ ਭਾਰ ਹੀ ਸਮਝਦਾ। ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆਂ ਜੇਤੇ ਬਰਸ ਬਰਸ, ਪੜ੍ਹੀਆਂ ਜੇਤੇ ਮਾਸ, ਪੜ੍ਹੀਆਂ ਜੇਤੀ ਆਰਜਾ, ਪੜ੍ਹੀਆਂ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਚਾਖ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਗੁਰੂ ਸਾਹਿਬ ਨੇ ਰਿਜੈਕਟ ਕਰ ਦਿੱਤਾ, ਕਹਿਣ ਲੱਗੇ ਸਾਰਾ ਕੁਝ ਨੇਫਲ ਚੱਲਿਆ ਜਾਂਦਾ ਜਿਵੇਂ ਇੱਕ ਹਾਥੀ ਦਾ ਇਸ਼ਨਾਨ ਹੋਵੇ, ਹਾਥੀ ਤਾਂ ਇਸ਼ਨਾਨ ਕਰਕੇ ਫਿਰ ਖੇ ਉਡਾ ਕੇ ਆਪਣੇ ਪਿੰਡੇ 'ਤੇ ਪਾ ਲੈਂਦਾ, ਬੰਦਾ ਹਉਮੇ ਦੇ ਵੱਸ ਆ ਕੇ ਪਖੰਡਵਾਦ ਕਰਕੇ ਕਰਮ ਕਾਂਡ ਕਰਕੇ ਅੱਗੇ ਨਾਲੋਂ ਵੀ ਜ਼ਿਆਦਾ ਮਲੀਨ ਹੋ ਜਾਂਦਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਏ ਸਹੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਹਾਤਿਆਂ ਚੋਰ ਸੇ ਚੋਰਾ ਚੋਰ, ਪਾਪ ਕਰੈ ਪੰਚਾਂ ਕੇ ਬਸਰੇ ਤੀਰਥ ਨਹਾਏ ਕਹੈ ਸਭ ਉਤਰੈ, ਬੌਰ ਕਮਾਵੈ ਹੋਏ ਨਸੰਕ ਜਮਪੁਰ ਬਾਂਦ ਖਰੇ ਕਲੰਕ। ਕਹਿੰਦੀ ਤਾਂ ਇਸ ਤਰ੍ਹਾਂ ਹੋ ਗਿਆ ਜਿਵੇਂ ਲੌਕੀ ਅੱਠ ਸੱਠ ਤੀਰਥ ਨਹਾਈ ਕੌਰਾਪਨ ਤਉ ਨਾ ਜਾਈ। ਇਹ ਮਨੁੱਖ ਤੂੰ ਕਈ ਤਰ੍ਹਾਂ ਦੇ ਕਰਮ ਕਾਂਡ ਕਰਦਾ ਪਰ ਵੇਖ ਧਾਰਮਿਕ ਗ੍ਰੰਥ ਇੱਕੋ ਸੁਰ ਵਿੱਚ ਹੋ ਕੇ ਇੱਕੋ ਹੀ ਗੱਲ ਕਹਿ ਰਹੇ ਨੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਾਰੇ ਕਹਿੰਦੇ ਨੇ ਕੋਈ ਕਰਮ ਕਾਂਡ ਪਰਮੇਸ਼ੁਰ ਦੇ ਨਾਮ ਦੇ ਤੁਲ ਨਹੀਂ ਹੋ ਸਕਦਾ, ਕਿਉਂਕਿ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ, ਸਭ ਏਕਾ ਬਾਤ ਪੁਕਾਰੀ। ਸਾਰੇ ਇੱਕੋ ਸੁਰ ਵਿੱਚ ਹੋ ਕੇ ਪੁਕਾਰ ਪੁਕਾਰ ਕੇ ਇਹ ਕਹਿ ਰਹੇ ਹਨ,
ਬਿਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੇ।
ਭਾਈ ਤੂੰ ਸਿਆਣਿਆਂ ਨੂੰ ਪੁੱਛ ਕੇ ਦੇਖ ਲਾ, ਤੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲਾ, ਤੂੰ ਆਪਣੇ ਖੁਦ ਮਨ ਵਿੱਚ ਵਿਚਾਰ ਕਰਕੇ ਵੇਖ ਲਾ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ। ਆਪਾਂ ਜਿੰਨੇ ਸਿੱਖ ਹਾਂ ਆਪਣੇ ਆਪ ਨੂੰ ਕਦੇ ਪੁੱਛਿਆ ਕਰੀਏ ਵੀ ਭਲਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਗੁਰੂ ਹੋ ਸਕਦਾ, ਅਤੇ ਜੇ ਆਪਣੇ ਮਨ ਨੂੰ ਵੀ ਪੁੱਛਾਂਗੇ ਤਾਂ ਜਵਾਬ ਇੱਕੋ ਆਵੇਗਾ, ਨਹੀਂ ਹੋ ਸਕਦਾ। ਆਪਣੇ ਆਪ ਨੂੰ ਪੁੱਛੀਏ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਕਦੇ ਮੁਕਤੀ ਨਹੀਂ ਹੋ ਸਕਦੀ। ਜੇ ਕੋਈ ਕਵੇ ਕਿ ਮੈਂ ਗੁਰੂ ਤੋਂ ਬਿਨਾਂ ਮੁਕਤ ਹੋ ਜਾਵਾਂਗਾ ਤਾਂ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦਾ ਝੂਠ, ਉਹਨਾਂ ਦੀਆਂ ਗੱਪਾਂ ਇਸੇ ਤਰ੍ਹਾਂ ਨੇ ਜਿਵੇਂ ਉਦਾਹਰਨਾਂ ਦੇਖ ਕੇ ਸਮਝਾਇਆ ਭਾਈ ਸਾਹਿਬ ਨੇ ਵੀ ਆਹ ਕੁਝ ਨਹੀਂ ਹੋ ਸਕਦਾ, ਇਵੇਂ ਗੁਰੂ ਤੋਂ ਬਿਨਾਂ ਮੁਕਤੀ ਵੀ ਨਹੀਂ ਮਿਲ ਸਕਦੀ। ਉਹ ਉਦਾਹਰਨਾਂ ਕੀ ਨੇ? ਜਿਵੇਂ ਆਪਾਂ ਆਮ ਕਰਕੇ ਜਿਹੜਾ ਕੰਮ ਨਾ ਹੋ ਸਕੇ ਅਤੇ ਆਪਾਂ ਕਹਿੰਦੇ ਵੀ ਭਾਈ ਬਿੱਲੀ ਦੇ ਗੱਲ ਟੱਲੀ ਕੌਣ ਪਾਵੇਗਾ, ਅਤੇ ਭਾਈ ਸਾਹਿਬ ਕਹਿੰਦੇ ਜਿਵੇਂ ਚੂਹਿਆਂ ਨੇ ਇੱਕ ਦਿਨ ਇਕੱਠੇ ਹੋ ਕੇ ਇੱਕ ਮੀਟਿੰਗ ਕੀਤੀ ਵੀ ਸਾਨੂੰ ਬਿੱਲੀ ਬੜਾ ਤੰਗ ਕਰਦੀ ਹੈ। ਇੱਕ ਚੂਹਾ ਕਹਿਣ ਲੱਗਾ, ਜੀ ਕੋਈ ਗੱਲ ਨਹੀਂ, ਆਪਾਂ ਬਿੱਲੀ ਦੇ ਗੱਲ ਟੱਲੀ ਪਾ ਦਿੰਦੇ ਹਾਂ, ਜਦੋਂ ਬਿੱਲੀ ਆਇਆ ਕਰੇਗੀ ਤਾਂ ਟਨ ਟਨ ਆਵਾਜ਼ ਸੁਣ ਕੇ ਅਸੀਂ ਸੁਚੇਤ ਹੋ ਜਾਇਆ ਕਰਾਂਗੇ। ਬਾਕੀ ਕਹਿਣ ਲੱਗੇ, ਨਹੀਂ ਆਪਾਂ ਬਿੱਲੀ ਦੇ ਗਲ ਟੱਲੀ ਪਾਵਾਂਗੇ ਕਿਵੇਂ? ਹੁਣ ਆਹ ਗੱਲ ਨਹੀਂ ਨਾ ਹੋ ਸਕਦੀ, ਬਿੱਲੀ ਦੇ ਗਲ ਟੱਲੀ ਨਹੀਂ ਚੂਹੇ ਪਾ ਸਕਦੇ। ਭਾਈ ਸਾਹਿਬ ਕਹਿੰਦੇ ਜਿਹੜਾ ਬੰਦਾ ਕਹਿੰਦਾ ਮੈਂ ਗੁਰੂ ਤੋਂ ਬਿਨਾਂ ਮੁਕਤ ਹੋ ਜਾਵਾਂਗਾ, ਉਹਦਾ ਝੂਠ ਉਹਦੀ ਗੱਪ ਇਸੇ ਤਰ੍ਹਾਂ ਦੀ ਹੈ ਜਿਵੇਂ ਕੋਈ ਕਵੇ ਕਿ ਮੈਂ ਵੇਖਿਆ ਚੂਹਿਆਂ ਨੇ ਬਿੱਲੀ ਦੇ ਗਲ ਟੱਲੀ ਪਾ ਦਿੱਤੀ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਜਿਹੜੇ ਕਦੇ ਇਸ ਸਥਾਨ 'ਤੇ ਬੈਠ ਕੇ ਕਥਾ ਕਰਿਆ ਕਰਦੇ ਸਨ, ਜਿਨ੍ਹਾਂ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਸਾਹਿਬ ਦੇ ਰੂਪ ਵਿੱਚ ਸੰਪਾਦਨਾ ਕਰਾਈ ਗੁਰੂ ਅਰਜਨ ਦੇਵ ਜੀ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਮੁੱਖ ਗ੍ਰੰਥੀ ਸਾਹਿਬ ਦੀ ਸੇਵਾ ਬਖਸ਼ੀ, ਸਹਿਯੋਗੀ ਨਾਲ ਭਾਈ ਗੁਰਦਾਸ ਜੀ ਸਨ, ਸ਼੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ। ਇਹ ਉਹਨਾਂ ਦੇ ਬਚਨ ਨੇ, ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈਐ, ਮਤਾ ਪਕਾਇਆ ਮੱਖੀਆਂ ਕਿਉ ਅੰਦਰ ਨਹਾਈਐ। ਮੈਂ ਇਹਦੇ ਅਰਥ ਵੀ ਕਰ ਦੇਵਾਂ ਵੀ ਜਿਵੇਂ ਕੋਈ ਕਵੇ ਵੀ ਅੱਜ ਮੱਖੀਆਂ ਨੇ ਬੈਠ ਕੇ ਮੀਟਿੰਗ ਕੀਤੀ ਆ, ਮਤਾ ਪਾਇਆ ਵੀ ਆਪਾਂ ਘਿਓ ਵਿੱਚ ਇਸ਼ਨਾਨ ਕਰਨਾ, ਪਰ ਮੱਖੀ ਘਿਓ ਵਿੱਚ ਇਸ਼ਨਾਨ ਕਰਕੇ ਮਰ ਜਾਂਦੀ ਹੈ, ਜਿਉਂਦੀ ਨਹੀਂ ਰਹਿੰਦੀ, ਅਤੇ ਕੋਈ ਆਣ ਕੇ ਗੱਪਾਂ ਮਾਰੀ ਚੱਲੇ, ਕਿਉਂਕਿ ਕੂੜੀ ਕੂੜਾ ਠੀਸ, ਝੂਠੇ ਮਨੁੱਖ ਦੀਆਂ ਝੂਠੀਆਂ ਗੱਪਾਂ। ਉਹ ਕਹਿੰਦਾ ਵੇਖੋ ਜੀ ਮੈਂ ਅੱਜ ਵੇਖ ਕੇ ਆਇਆ, ਮੱਖੀਆਂ ਜਿਹੜੀਆਂ ਨੇ ਘਿਓ ਵਿੱਚ ਨਹਾ ਕੇ ਵੀ ਜਿਉਂਦੀਆਂ ਨੇ, ਪਰ ਜਿਵੇਂ ਘੰਟ ਕਢਾਇਆ ਚੂਹਿਆਂ ਗਲ ਬਿੱਲੀ ਪਾਈ ਹੈ, ਮਤਾ ਪਕਾਇਆ ਮੱਖੀਆਂ ਕਿਉਂ ਅੰਦਰ ਨਹਾਈਐ, ਸੂਤਕ ਲਹਿ ਨਾ ਕੀੜਿਆਂ ਕਿਉਂ ਝੱਟ ਲੰਘਾਈਐ। ਕਹਿੰਦੇ ਜਿਵੇਂ ਕੀੜੇ ਕਦੇ ਜੰਮਦੇ ਅਤੇ ਕਦੇ ਮਰਦੇ ਰਹਿੰਦੇ ਨੇ, ਜੇ ਕੋਈ ਮੰਨ ਵੀ ਲਵੇ ਵੀ ਸੂਤਕ ਹੈ, ਅਤੇ ਸਾਹਿਬ ਕਹਿੰਦੇ ਨੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਐ ਪੰਡਿਤ, ਤੂੰ ਘਰ ਵਿੱਚ ਕੋਈ ਬੱਚਾ ਜੰਮਦਾ, ਘਰ ਵਿੱਚ ਕੋਈ ਚੜ੍ਹਾਈ ਕਰਦਾ, ਤੂੰ ਕਹਿੰਦਾ ਸੂਤਕ ਪਾਤਕ ਦਾ ਉਪਾਅ ਕਰੋ, ਸੂਤਕ ਤਾਂ ਉੱਤਰ ਹੀ ਨਹੀਂ ਸਕਦਾ ਵੀ ਘਰ ਵਿੱਚ ਗੋਹਾ ਵੀ ਹੈ, ਘਰ ਵਿੱਚ ਲੱਕੜ ਵੀ ਹੈ, ਅਤੇ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਕੀੜੇ ਜੰਮਦੇ ਵੀ ਨੇ ਮਰਦੇ ਵੀ ਨੇ, ਅਤੇ ਘਰ ਵਿੱਚ ਤਾਂ ਸੂਤਕ ਪਾਤਕ ਸਦਾ ਹੀ ਰਹਿੰਦਾ, ਤੂੰ ਕਹਿੰਦਾ ਵੀ ਸੂਤਕ ਉੱਤਰ ਗਿਆ। ਨਹੀਂ, ਅਸਲ ਵਿੱਚ ਸਭੋ ਸੂਤਕ ਭਰਮ ਹੈ, ਦੂਜਾ ਲੱਗਿਆ ਜਾਏ। ਸਾਹਿਬ ਕਹਿੰਦੇ ਉਵੇਂ ਕਿਸੇ ਦੇ ਜੰਮਣ ਮਰਨ ਨਾਲ ਸੂਤਕ ਨਹੀਂ, ਜਦੋਂ ਅਸੀਂ ਵਹਿਮਾਂ ਭਰਮਾਂ ਵਿੱਚ ਦੁਬਦਾ ਵਿੱਚ ਪੈ ਜਾਂਦੇ ਹਾਂ ਨਾ, ਇਹ ਸੂਤਕ ਹੈ, ਇਹ ਸੂਤਕ ਕਦੇ ਉੱਤਰਦਾ ਨਹੀਂ। ਸਭੋ ਸੂਤਕ ਭਰਮ ਹੈ, ਦੂਜਾ ਲੱਗਿਆ ਜਾਏ। ਅਤੇ ਭਾਈ ਸਾਹਿਬ ਕਹਿੰਦੇ ਜਿਵੇਂ ਕੋਈ ਗੱਪ ਮਾਰੇ ਵੀ ਕੀੜਿਆਂ ਦਾ ਸੂਤਕ ਉੱਤਰ ਗਿਆ, ਸਾਵਣ ਰਹਿਣ ਭੰਭੀਰੀਆਂ ਜੇ ਪਾਰ ਵਸਾਈਐ, ਭੰਬੱਕੜ ਰਾਤ ਨੂੰ ਕਿਸੇ ਦੀਵੇ ਦੇ ਕੋਲ ਬਲਬ ਦੇ ਕੋਲ ਵੇਖਦਿਆਂ ਸਵੇਰ ਨੂੰ ਖਤਮ ਹੋ ਜਾਂਦੇ ਨੇ, ਕੁੰਜੜੀਆਂ ਵਿਸਾਖ ਵਿੱਚ ਜਿਉਂ ਜੂਹ ਪਰਾਈ ਹੈ, ਜਿਵੇਂ ਵਿਸਾਖ ਦੇ ਮਹੀਨੇ ਵਿੱਚ ਪਰਾਈ ਜੂਹ ਵਿੱਚ ਆਈਆਂ ਕੂੰਜਾਂ ਵਾਪਸ ਮੁੜ ਜਾਂਦੀਆਂ ਨੇ, ਕੋਈ ਕਵੇ ਮੈਂ ਫਿਰ ਵੇਖ ਕੇ ਆਇਆ, ਇਹ ਗੱਪਾਂ ਨੇ। ਇਸੇ ਤਰ੍ਹਾਂ ਬਿਨ ਗੁਰ ਮੁਕਤ ਨਾ ਹੋਵਈ, ਫਿਰ ਆਈਐ ਜਾਈਐ। ਗੁਰੂ ਤੋਂ ਬਿਨਾਂ ਵੀ ਮੁਕਤੀ ਨਹੀਂ ਹੋ ਸਕਦੀ, ਮਨੁੱਖ ਆਉਂਦਾ ਅਤੇ ਜਾਂਦਾ ਰਹਿੰਦਾ। ਸਾਸਤ ਵੇਦ ਸਿਮਰਤ ਸਭ ਸੋਧੇ, ਸਭ ਏਕਾ ਬਾਤ ਪੁਕਾਰੀ, ਬਿਨ ਗੁਰ ਮੁਕਤ ਨਾ ਕੋਊ ਪਾਵੈ, ਮਨ ਵੇਖੋ ਕਰ ਵਿਚਾਰੀ। ਕਹਿੰਦੇ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਾ ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ। ਸਾਰੇ ਇੱਕੋ ਸੁਰ ਵਿੱਚ ਹੋ ਕੇ ਕਹਿਣਗੇ ਗੁਰੂ ਬਿਨਾਂ ਗਤ ਨਹੀਂ, ਗੁਰੂ ਤੋਂ ਬਿਨਾਂ ਤੇਰੀ ਗਤੀ ਨਹੀਂ ਹੋ ਸਕੇਗੀ।
ਅੱਠ ਸੱਠ ਮੱਜਨ ਕਰੇ ਸਨਾਨਾ, ਭ੍ਰਮ ਆਏ ਧਰ ਸਾਰੀ।
ਜੇ ਤੂੰ ਕਵੇਂ ਮੈਂ 68 ਤੀਰਥਾਂ ਦਾ ਇਸ਼ਨਾਨ ਕੀਤਾ, ਸਾਰੀ ਧਰਤੀ ਨੂੰ ਮੈਂ ਭਟਕ ਭਟਕ ਕੇ ਘੁੰਮ ਕੇ ਵੇਖ ਆਇਆ, ਭਾਵ ਮੈਂ ਅਨੇਕਾਂ ਪ੍ਰਕਾਰ ਦਾ ਭ੍ਰਮਣ ਵੀ ਕੀਤਾ।
ਅਨਕ ਸੋਚ ਕਰੇ ਦਿਨ ਰਾਤੀ, ਬਿਨ ਸਤਿਗੁਰ ਅੰਧਿਆਰੀ।
ਅਨੇਕਾਂ ਪ੍ਰਕਾਰ ਦਾ ਤੂੰ ਇਸ਼ਨਾਨ ਕਰੇ, ਸੋਚ ਰੱਖੇ, ਪਰ ਸਤਿਗੁਰੂ ਤੋਂ ਬਿਨਾਂ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਹੈ, ਕਾਲਖ ਹੀ ਹੈ, ਮੈਲ ਹੀ ਹੈ। ਹੁਣ ਇੱਥੇ ਵੀ ਸੋਚ ਸ਼ਬਦ ਵਰਤਿਆ, ਸੁਖਮਣੀ ਸਾਹਿਬ ਵਿੱਚ ਵੀ ਆਇਆ, ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋ ਸੋਚ ਦਾ ਅਰਥ ਇੱਥੇ ਸੋਚਣ ਨਾਲ ਨਹੀਂ ਹੈ, ਇੱਥੇ ਸੋਚ ਦਾ ਅਰਥ ਹੈ ਸੁੱਚਮ ਇਸ਼ਨਾਨ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਤੂੰ ਸੁੱਚਮ ਰੱਖ ਲੈ, ਪਰ ਬਾਹਰੀ ਸੁੱਚਮ ਰੱਖਣ ਨਾਲ ਤੂੰ ਅੰਦਰੋਂ ਸੁੱਚਾ ਨਹੀਂ ਹੋ ਸਕਦਾ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਸਾ ਨਾ ਹੋਏ। ਇਸ ਕਰਕੇ ਸਾਹਿਬ ਕਹਿੰਦੇ ਗੁਰੂ ਤੋਂ ਬਿਨਾਂ ਤਾਂ ਤੇਰੇ ਅੰਦਰ ਅੰਧਿਆਰਾ ਹੀ ਹੈ, ਅਗਿਆਨਤਾ ਹੀ ਹੈ, ਕਾਲ ਕੀ ਹੈ, ਤੂੰ ਅੰਦਰੋਂ ਮਲੀਨ ਹੀ ਹੈ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੇ।
ਦੌੜਦਿਆਂ ਦੌੜਦਿਆਂ ਭਟਕਦਿਆਂ ਭਟਕਦਿਆਂ ਹੇ ਮਾਲਕ, ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਤੁਹਾਡੇ ਦਰ ਤੇ ਆਏ ਹਾਂ।
ਗੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੇ।
ਨਾਨਕ ਹੁਣ ਆਖ ਕੇ ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਗੁਰੂ ਨਾਲ ਮਿਲਾ ਕੇ ਸਾਡੀ ਜ਼ਿੰਦਗੀ ਵਿੱਚੋਂ ਦੁਰਮਤ ਭੈੜੀ ਮਤ ਜਿਹੜੀ ਕਰਮ ਕਾਂਡਾਂ ਵਾਲੀ ਸੀ, ਵਹਿਮਾਂ ਭਰਮਾਂ ਵਾਲੀ ਸੀ, ਉਹ ਸਾਡੀ ਜ਼ਿੰਦਗੀ ਵਿੱਚੋਂ ਦੂਰ ਕਰਕੇ ਹੁਣ ਸਾਨੂੰ ਗੁਰੂ ਦੀ ਕਿਰਪਾ ਦੇ ਸਦਕਾ ਐਸੀ ਮਤ ਬਖਸ਼ਿਸ਼ ਕਰ ਦਿੱਤੀ ਹੈ ਕਿ ਗੁਰੂ ਦੇ ਰਾਹੀਂ ਹੁਣ ਭਾਵ ਸਾਗਰ ਨੂੰ ਅਸੀਂ ਪਾਰ ਕਰ ਲਿਆ। ਜਾਂ ਉਹ ਜੀਵ ਜਿਹੜੇ ਭੈੜੀ ਮਤ ਦਾ ਤਿਆਗ ਕਰਕੇ ਕਰਮ ਕਾਂਡ ਛੱਡ ਕੇ ਮਾਨੋ ਆਪਣੇ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦੇ ਨੇ, ਉਹ ਫਿਰ ਭਾਵ ਸਾਗਰ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮਤ ਕੋ ਭਰਮ ਭੁੱਲੈ ਸੰਸਾਰ, ਬਿਨ ਗੁਰ ਕੋਏ ਨਾ ਉੱਤਰ ਸਪਾਰ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਉਹ ਤਾਂ ਗੁਰੂ ਦੀ ਆਵਾਜ਼ ਨੂੰ ਸਦਾ ਚੇਤੇ ਰੱਖਦੇ ਨੇ। ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ, ਬਹੁਤ ਜਨਮ ਪਰਮਤ ਤੈਂ ਹਾਰਿਓ, ਬਹੁਤ ਜਨਮ ਪਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਨਾਨਕ ਬਾਤ ਬਤਾਈ, ਕਹੋ ਨਾਨਕ ਪ੍ਰਭ ਇਹ ਜਨਾਈ, ਕਹੋ ਨਾਨਕ ਪ੍ਰਭ ਇਹ ਜਨਾਈ, ਗੁਰ ਬਿਨ ਮੁਕਤ ਨ ਪਾਈਐ ਭਾਈ, ਗੁਰ ਬਿਨ ਮੁਕਤ ਨ ਪਾਈਐ ਭਾਈ, ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਹੁਣ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ।
ਧਾਵਤ ਧਾਵਤ ਸਭ ਜਗ ਧਾਇਓ, ਅਬ ਆਏ ਹਰ ਦੁਆਰੇ, ਦੁਰਮਤ ਮੇਟ ਬੁੱਧ ਪਰਗਾਸੀ, ਜਨ ਨਾਨਕ ਗੁਰਮੁਖ ਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।